ਨਸ਼ੇ ਵਿਰੁੱਧ ਜੰਗ ਜਾਂ ਵਾਰ ਔਨ ਡਰੱਗਸ, ਇਹਨਾਂ ਸ਼ਬਦਾਂ ਤੋਂ ਤਕਰੀਬਨ ਤੁਸੀਂ ਸਾਰੇ ਹੀ ਭਲੀ ਭਾਂਤ ਜਾਣੂ ਹੋਵੋਗੇ, ਕਿਉਂਕਿ ਇਹ ਇੱਕ ਵਿਸ਼ਵ ਵਿਆਪੀ ਸਮੱਸਿਆ ਹੈ ਅਤੇ ਉਸ ਦੇ ਖਿਲਾਫ ਲੜਾਈ ਹੈ। ਅਮਰੀਕਾ ਦੇ ਰਾਸ਼ਟਰਪਤੀ ਰਿਚਰਡ ਨਿਕਸਨ ਨੇ 1970 'ਚ ਇੱਕ ਕਾਨੂੰਨ 'ਤੇ ਦਸਤਖਤ ਕੀਤੇ ਸੀ ਜਿਹਦੇ 'ਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨੂੰ ਲੈ ਕੇ ਲੋਕਾਂ ਦਾ ਪਹਿਲੇ ਨੰਬਰ ਦੇ ਦੁਸ਼ਮਣ ਵਜੋਂ ਇਹਨੂੰ ਐਲਾਨਿਆ ਗਿਆ ਸੀ। ਇਕੱਲਾ ਅਮਰੀਕਾ ਹੀ ਨਹੀਂ, ਆਸਟ੍ਰੇਲੀਆ ਵਿੱਚ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਇਹਨਾਂ ਦੀ ਵਰਤੋਂ ਖਿਲਾਫ ਲੜਾਈ ਦੇ ਹਰ ਤਰ੍ਹਾਂ ਦੇ ਯਤਨ ਕੀਤੇ ਗਏ ਨੇ। ਦ ਟੂ ਹਾਰਡ ਬਾਸਕਿਟ ਦੇ ਅੱਜ ਦੇ ਐਪੀਸੋਡ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਆਸਟ੍ਰੇਲੀਆ ਦੀਆਂ ਰਾਜ ਸਰਕਾਰਾਂ, ਫੈਡਰਲ ਸਰਕਾਰ, ਪੁਲਿਸ ਪ੍ਰਸ਼ਾਸਨ ਇਸ ਮੁੱਦੇ ਨੂੰ ਕਿਵੇਂ ਨਜਿੱਠ ਰਿਹਾ ਹੈ, ਜਦਕਿ ਲੋਕਾਂ ਦੀ ਮੰਗ ਇਹ ਹੈ ਕਿ ਇਸ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਪ੍ਰੀਤਿੰਦਰ ਸਿੰਘ ਗਰੇਵਾਲ ਹਾਜ਼ਰ ਹੈ ਇਸ ਬੰਦੀ ਇਸ ਵਿਸ਼ੇਸ਼ ਰਿਪੋਰਟ ਦੇ ਨਾਲ।
America's public enemy number one in the United States is drug abuse. In order to fight and defeat this enemy, it is necessary to wage a new all-out offensive.
ਇਹ ਆਵਾਜ਼ ਅਮਰੀਕਨ ਰਾਸ਼ਟਰਪਤੀ ਰਿਚਰਡ ਨਿਕਸਨ ਦੀ ਹੈ, ਜੋ ਕਿ 1971 ਦੇ ਇੱਕ ਟੈਲੀਵਿਜ਼ਨ ਦੇ ਜਨਤਕ ਸੰਬੋਧਨ ਦੌਰਾਨ ਰਿਕਾਰਡ ਕੀਤੀ ਗਈ। ਇਸ ਪਿੱਛੋਂ ਸ਼ੁਰੂ ਹੋਈ ਕਈ ਦਹਾਕਿਆਂ ਲੰਬੀ ਚੱਲੀ ਇੱਕ ਮੁਹਿੰਮ ਜਿਹਦੇ 'ਚ ਅਮਰੀਕਾ ਭਰ 'ਚ ਨਸ਼ੀਲੇ ਪਦਾਰਥਾਂ ਖਿਲਾਫ਼ ਪੁਲਿਸ ਅਤੇ ਪ੍ਰਸ਼ਾਸਨ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ। ਜੌਨ ਰਾਇਨ ਪੈਂਟਗਨ ਇੰਸਟੀਚਿਊਟ ਦੇ CEO ਨੇ, ਜੋ ਕਿ ਆਸਟ੍ਰੇਲੀਆ 'ਚ ਨਸ਼ਿਆਂ ਸੰਬੰਧੀ ਖੋਜ ਅਤੇ ਵਕਾਲਤ ਲਈ ਸਮਰਪਿਤ ਇੱਕ ਅਦਾਰੇ ਦੇ ਮੁਖੀ ਨੇ, ਉਹ ਦੱਸਦੇ ਨੇ ਕਿ ਮੁੱਖ ਤੌਰ 'ਤੇ ਆਸਟ੍ਰੇਲੀਆ 'ਚ ਪੁਲਿਸ ਅਤੇ ਪ੍ਰਸ਼ਾਸਨ ਮਿਲ ਕੇ ਕੰਮ ਕਰਦੇ ਨੇ ਤਾਂ ਕਿ ਨਸ਼ਿਆਂ ਦੇ ਕੋਹੜ ਨੂੰ ਸਮਾਜ 'ਚੋਂ ਕੱਢਿਆ ਜਾ ਸਕੇ।
Got a tendency in Australia to take a big stick approach to drug issues. We tend to default instinctively to a supply control approach without actually thinking that that generates its own negative consequences.
ਇਹਦੇ ਵਿੱਚ ਨਸ਼ੀਲੇ ਪਦਾਰਥਾਂ ਨੂੰ ਆਪਣੇ ਕਬਜ਼ੇ 'ਚ ਲੈਣਾ, ਉਸ ਉੱਤੇ ਵੀ ਧਿਆਨ ਦਿੱਤਾ ਜਾਂਦਾ ਅਤੇ ਅਕਸਰ ਨਸ਼ਿਆਂ ਸੰਬੰਧੀ ਅਪਰਾਧ ਗ੍ਰਿਫਤਾਰੀ ਤੋਂ ਲੈ ਕੇ ਜੇਲ੍ਹ ਦੀਆਂ ਸਲਾਖਾਂ ਤੱਕ ਪਹੁੰਚਣ ਤੱਕ ਸਮੁੱਚੀ ਨਿਆਂ ਪ੍ਰਣਾਲੀ ਆਪਣੇ ਆਪ ਨੂੰ ਕਾਫ਼ੀ ਰੁੱਝਿਆ ਮਹਿਸੂਸ ਕਰਦੀ ਹੈ। ਪਰ ਇਹ ਤੌਰ ਤਰੀਕੇ ਸਮੇਂ-ਸਮੇਂ 'ਤੇ ਆਲੋਚਨਾ ਦਾ ਸ਼ਿਕਾਰ ਹੁੰਦੇ ਰਹੇ ਨੇ। ਸਾਬਕਾ ਵਿਕਟੋਰੀਆ ਪੁਲਿਸ ਕਮਿਸ਼ਨਰ ਕੈਨਲੀ ਮੌਜੂਦਾ ਨੀਤੀਆਂ ਨੂੰ ਲੈ ਕੇ ਕੋਈ ਬਹੁਤੇ ਆਸਵੰਦ ਨਹੀਂ ਜਾਪਦੇ ਅਤੇ ਇਸ ਤੋਂ ਇਲਾਵਾ ਸਾਬਕਾ AFP ਕਮਿਸ਼ਨਰ ਮਿਕ ਪਾਵਰ ਦਾ ਵੀ ਇਹੀ ਮੰਨਣਾ ਹੈ ਕਿ ਮੌਜੂਦਾ ਨੀਤੀਆਂ ਕਾਰਗਰ ਨਹੀਂ।
From my point of view as a 33-year police professional who spent 20 of those years at the coalface as an operational police officer who started off with a pretty hard attitude towards drugs, you play the game, you take the knocks, but very early on you start to realize that some of the impacts of ordinary law enforcement responses to the problems of drug use are pretty clumsy. It's a pretty blunt instrument and that we often create more harm.
ਇਸ ਵੇਲੇ ਦਾ ਸਭ ਤੋਂ ਵੱਡਾ ਸਵਾਲ ਤਾਂ ਇਹੀ ਹੈ ਕਿ ਅਗਰ ਕਿਸੇ ਕੋਲ ਥੋੜ੍ਹੀ ਮਾਤਰਾ 'ਚ ਨਸ਼ਾ ਮਿਲਦਾ ਹੈ ਤਾਂ ਕੀ ਉਸ ਨੂੰ ਅਪਰਾਧੀ ਸਾਬਤ ਕਰਕੇ ਕਾਨੂੰਨ ਦੇ ਦਾਇਰੇ 'ਚ ਲਿਆਉਣਾ ਚਾਹੀਦਾ ਜਾਂ ਜੁਰਮਾਨਾ ਲਾ ਕੇ ਛੱਡ ਦੇਣਾ ਚਾਹੀਦਾ। ਐਲੀਸਨ ਰਿਟਰ ਨਿਊ ਸਾਊਥ ਵੇਲਜ਼ ਯੂਨੀਵਰਸਿਟੀ 'ਚ ਡਰੱਗ ਪਾਲਿਸੀ ਮਾਡਲਿੰਗ ਪ੍ਰੋਗਰਾਮ ਦੀ ਡਾਇਰੈਕਟਰ ਹੈ। ਉਹਨੇ SBS ਨਿਊਜ਼ ਨਾਲ ਗੱਲ ਕਰਦੇ ਦੱਸਿਆ ਕਿ ਇਹ ਇੱਕ ਅਜਿਹੀ ਨੀਤੀ ਹੈ ਜਿਹਦੀ ਪਕੜ ਆਸਟ੍ਰੇਲੀਆ 'ਚ ਹਰ ਪੱਧਰ 'ਤੇ ਵੱਖਰੀ ਹੈ। ਰਾਜ ਤੇ ਪ੍ਰਦੇਸ਼ਾਂ ਵਿੱਚ ਇਹਦਾ ਅਰਥ ਵੱਖੋ ਵੱਖਰਾ ਹੈ।
Legalization refers to making currently illegal drugs legal in the same way as alcohol and tobacco is. So you could purchase cannabis or methamphetamine from a shop. There are likely to be regulations around age of purchase and there might be licensing requirements. So legalization refers to the legal supply and use of drugs. Decriminalization, on the other hand, refers to the removal of criminal penalties for the personal use of drugs. That is, if someone is using cannabis, instead of a criminal response, they would receive an education or a health response.
ਉਦਾਹਰਨ ਵਜੋਂ ਦੱਖਣੀ ਆਸਟ੍ਰੇਲੀਆ ਤੇ ਨਾਰਦਰਨ ਟੈਰੀਟਰੀ 'ਚ ਅਗਰ ਕਿਸੇ ਵਿਅਕਤੀ ਕੋਲ ਘੱਟ ਮਾਤਰਾ 'ਚ ਕੈਨਬਸ ਜਾਂ ਆਪਾਂ ਪੰਜਾਬੀ 'ਚ ਜਿਹਨੂੰ ਸੁੱਖਾ ਕਹਿੰਦੇ ਹਾਂ ਉਹ ਮਿਲ ਜਾਵੇ ਤਾਂ ਉਹਨੂੰ ਚਾਰਜ ਕਰਨ ਦੀ ਬਜਾਏ, ਪੁਲਿਸ ਵੱਲੋਂ ਉਹਦੇ 'ਤੇ ਦੋਸ਼ ਆਇਦ ਕਰਨ ਦੀ ਬਜਾਏ ਇਕੱਲਾ ਜੁਰਮਾਨਾ ਹੀ ਕੀਤਾ ਜਾ ਸਕਦਾ। ਜੇ ਅਲਕੋਹਲ ਅਤੇ ਡਰੱਗ ਫਾਊਂਡੇਸ਼ਨ ਦੀ ਗੱਲ ਮੰਨੀਏ ਤਾਂ ਦੱਖਣੀ ਆਸਟ੍ਰੇਲੀਆ 'ਚ ਇਸ ਵਕਤ ਅਪਰਾਧ ਦੀ ਦਰ ਨਸ਼ਿਆਂ ਦੇ ਸਿਲਸਿਲੇ 'ਚ ਸਭ ਤੋਂ ਘੱਟ ਹੈ। ਪੱਛਮੀ ਆਸਟ੍ਰੇਲੀਆ ਦੇ 32% ਦੇ ਮੁਕਾਬਲੇ 98% ਲੋਕ ਉੱਥੇ ਹੁਣ ਅਪਰਾਧਿਕ ਨਿਆਂ ਪ੍ਰਣਾਲੀ ਤੋਂ ਬਾਹਰ ਦੱਸੇ ਜਾਂਦੇ ਆ। ਕੁਈਨਜ਼ਲੈਂਡ, ਨਿਊ ਸਾਊਥ ਵੇਲਸ ਅਤੇ ਵਿਕਟੋਰੀਅਨ ਪੁਲਿਸ ਕੋਲ ਹੁਣ ਲੋਕਾਂ ਨੂੰ ਨਸ਼ਿਆਂ ਨਾਲ ਸੰਬੰਧਿਤ ਪਦਾਰਥ ਰੱਖਣ 'ਤੇ ਸਿਰਫ ਸਾਵਧਾਨ ਕਰਨ ਦਾ ਅਖਤਿਆਰ ਹੈ, ਜਦਕਿ ACT ਵਿੱਚ ਕੋਕੀਨ, ਹੈਰੋਇਨ, ਆਈਸ ਜਾਂ MDMA ਵਰਗੀਆਂ ਡਰੱਗਸ ਜਾਂ ਨਸ਼ੇ ਇਹ ਥੋੜ੍ਹੀ ਮਾਤਰਾ 'ਚ ਰੱਖਣ ਵਾਲੇ ਲੋਕ ਹੁਣ ਅਦਾਲਤ ਜਾਣ ਦੀ ਬਜਾਏ ਸਿਰਫ ਜੁਰਮਾਨੇ ਦੇ ਭਾਗੀਦਾਰ ਹੋਣਗੇ। ਉੱਧਰ ਲਿਬਰਲ ਸੈਨੇਟਰ ਮਖੀਲੀਆ ਕੈਸ਼ ਨੇ ਸੰਸਦ ਨੂੰ ਬਿਆਨ ਦਿੰਦਿਆਂ ਆਖਿਆ ਕਿ ਇਹ ਨੀਤੀ ਇੱਕ ਵੱਡੀ ਗਲਤੀ ਵਜੋਂ ਸਾਬਤ ਹੋਈ ਹੈ।
The notice requires a person to pay a penalty of merely $100 or attend an approved drug diversion program. $100 and you never go to court. But colleagues, the bitter reality is that parking offences in Canberra are actually now going to be treated more seriously than dangerous drugs. Because in Canberra, you will now pay more for parking across the lines in a shopping centre than being caught carrying ice. You will pay more for stopping your car near a post box than for the possession of heroin.
ਇਸ ਰਿਪੋਰਟ ਵਿੱਚ ਨਸ਼ਿਆਂ ਦੀ ਵਰਤੋਂ, ਨਿਆਂ ਪ੍ਰਣਾਲੀ ਅਤੇ ਅਪਰਾਧ ਦੀ ਦਰ ਦੇ ਨਾਲ ਨਾਲ ਇਹਦਾ ਸਿਹਤ ਉੱਤੇ ਪੈਂਦਾ ਮਾੜਾ ਪ੍ਰਭਾਵ ਉਹਦਾ ਵੀ ਜ਼ਿਕਰ ਕਰਨਾ ਬਣਦਾ। ਬਹੁਤ ਸਾਰੇ ਰਾਜਾਂ ਵੱਲੋਂ ਇਸ ਵੇਲੇ ਨਸ਼ੇ ਵਾਲੀਆਂ ਸੂਈਆਂ ਇੱਕ ਦੂਜੇ ਵੱਲੋਂ ਵਰਤੇ ਜਾਣ ਨੂੰ ਰੋਕਣ ਲਈ ਪ੍ਰੋਗਰਾਮ ਚਲਾਏ ਜਾ ਰਹੇ ਆ। ਇਹਦੇ ਚੱਲਦਿਆਂ HIV ਦੀ ਦਰ ਨੂੰ ਵੈਸੇ ਰੋਕਣ 'ਚ ਕਾਫ਼ੀ ਮਦਦ ਮਿਲੀ ਹੈ। ਨਿਊ ਸਾਊਥ ਵੇਲਸ ਅਤੇ ਵਿਕਟੋਰੀਆ ਨੇ ਸੁਰੱਖਿਅਤ ਢੰਗ ਨਾਲ ਟੀਕੇ ਲਾਉਣ ਵਾਲੇ ਕਮਰੇ ਜਾਂ ਸਹੂਲਤਾਂ ਸਥਾਪਿਤ ਕੀਤੀਆਂ ਨੇ ਜੋ ਡਾਕਟਰੀ ਪੇਸ਼ੇਵਰਾਂ ਨਾਲ ਮਿਲ ਕੇ ਕੰਮ ਕਰਦੀਆਂ ਨੇ। ਉੱਥੇ ਦਵਾਈਆਂ ਵੀ ਹੁੰਦੀਆਂ ਜਿਹੜੀਆਂ ਓਵਰਡੋਜ਼ ਦੇ ਅਸਰ ਨੂੰ ਘਟਾ ਸਕਦੀਆਂ। ਹਾਲਾਂਕਿ ਇਸ ਸਿਲਸਿਲੇ 'ਚ ਕਈ ਸਕਾਰਾਤਮਕ ਨਤੀਜੇ ਵੇਖਣ ਨੂੰ ਮਿਲੇ ਨੇ, ਪਰ ਕਈ ਰਾਜਾਂ ਨੇ, ਕਈ ਅਦਾਰਿਆਂ ਨੇ ਇਸ ਕਿਸਮ ਦੀਆਂ ਸਹੂਲਤਾਂ ਦਾ ਸਖ਼ਤ ਵਿਰੋਧ ਕੀਤਾ। ਜੇ ਆਂਕੜਿਆਂ ਦੀ ਗੱਲ ਕਰੀਏ ਤਾਂ ਨਿਊ ਸਾਊਥ ਵੇਲਸ ਵਿੱਚ ਸੰਨ 2001 ਵਿੱਚ ਕਿੰਗ ਕ੍ਰੋਸ ਇਲਾਕੇ 'ਚ ਇਸੇ ਕਿਸਮ ਦੀ ਸਹੂਲਤ ਇੱਕ ਕਮਰਾ ਸਥਾਪਿਤ ਕੀਤਾ ਸੀ, ਜਿੱਥੇ ਹੁਣ ਤੱਕ 18,000 ਦੇ ਕਰੀਬ ਲੋਕ ਆ ਚੁੱਕੇ ਨੇ। ਲਗਭਗ 11,000 ਲੋਕਾਂ ਨੂੰ ਉੱਥੇ ਹੋਈ ਓਵਰਡੋਜ਼ ਤੋਂ ਬਚਾਇਆ ਜਾ ਚੁੱਕਿਆ, ਜਦਕਿ ਆਂਕੜੇ ਵੀ ਦੱਸਦੇ ਨੇ ਕਿ 20,000 ਤੋਂ ਵੀ ਵੱਧ ਲੋਕਾਂ ਨੂੰ ਇਲਾਜ ਅਤੇ ਇਸ ਸੰਬੰਧੀ ਜਾਣਕਾਰੀ ਉਹਨਾਂ ਸਹੂਲਤਾਂ ਰਾਹੀਂ ਪ੍ਰਦਾਨ ਕੀਤੀ ਗਈ ਹੈ। ਗੱਲ ਵਿਕਟੋਰੀਆ ਦੀ ਕਰੀਏ ਤਾਂ ਇੱਕ ਸਿਹਤ ਸਹੂਲਤ ਦੀ ਸਮੀਖਿਆ 'ਚ ਪਾਇਆ ਗਿਆ ਕਿ ਇਸ ਕਿਸਮ ਦੀਆਂ ਸਾਈਟਸ, ਇਸ ਕਿਸਮ ਦੇ ਕਮਰਿਆਂ ਦੇ ਚੱਲਦਿਆਂ ਲਗਭਗ 6,000 ਲੋਕਾਂ ਨੂੰ ਨਸ਼ੇ ਦੀ ਬਹੁਤਾਤ ਜਾਂ ਓਵਰਡੋਜ਼ ਤੋਂ ਸੁਰੱਖਿਅਤ ਢੰਗ ਨਾਲ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਹਦੇ ਨਾਲ ਨਾਲ 63 ਜਾਨਾਂ ਵੀ ਬਚਾਈਆਂ ਗਈਆਂ ਨੇ। ਵੈਸੇ ਵਿਕਟੋਰੀਆ ਨੇ 2018 'ਚ ਇਹਨੂੰ ਇੱਕ ਅਜਮਾਇਸ਼ ਵਜੋਂ ਸ਼ੁਰੂ ਕੀਤਾ ਸੀ ਅਤੇ 2023 'ਚ ਇਹਨੂੰ ਸਥਾਈ ਪੱਧਰ 'ਤੇ ਸਥਾਪਿਤ ਕਰ ਲਿਆ ਗਿਆ ਸੀ। ਭਾਵੇਂ ਇਸ ਸਥਾਪਤੀ ਦਾ ਸਖ਼ਤੀ ਨਾਲ ਵਿਰੋਧ ਵੀ ਹੋਇਆ ਸੀ, ਪਰ ਉਸ ਵੇਲੇ ਦੇ ਵਿਕਟੋਰੀਅਨ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਹਮੇਸ਼ਾ ਇਹਦਾ ਬਚਾਅ ਕਰਦੇ ਨਜ਼ਰ ਆਏ ਸੀ।
What if it was my son or my daughter? What if it was someone that I cared about? What if we could do more and do something different to save lives?
ਇਸੇ ਕੜੀ ਤਹਿਤ ਅਗਲੀ ਗੱਲ ਕਰੀਏ ਤਾਂ ਕੁਈਨਜ਼ਲੈਂਡ ਅਤੇ ACT ਵਿੱਚ ਬਹੁਤ ਸਾਰੇ ਟੈਸਟਿੰਗ ਪ੍ਰੋਗਰਾਮ ਚਲਾਏ ਜਾਂਦੇ ਨੇ ਜੋ ਇਹ ਜਾਂਚ ਕਰ ਸਕਦੇ ਨੇ ਕਿ ਇੱਕ ਵਿਅਕਤੀ ਨੇ ਕਿਹੜੇ ਨਸ਼ੀਲੇ ਪਦਾਰਥ ਲਏ ਨੇ ਅਤੇ ਉਹਨਾਂ ਵਿੱਚ ਕੀ ਮੌਜੂਦ ਸੀ ਅਤੇ ਉਹ ਹੁਣ ਕਿਸ ਕਿਸਮ ਦੀਆਂ ਦਵਾਈਆਂ ਚਾਹੁੰਦਾ ਅਤੇ ਉਹਦੇ ਵਿੱਚ ਹੋਰ ਕੀ ਸ਼ਾਮਲ ਹੋ ਸਕਦਾ। ਲਾਟਰੋਪ ਯੂਨੀਵਰਸਿਟੀ ਤੋਂ ਡਾਕਟਰ ਥੋਮਸ ਨੌਮਨ ਦਾ ਮੰਨਣਾ ਹੈ ਕਿ ਇਹੋ ਜਿਹੇ ਪ੍ਰੋਗਰਾਮ ਨਸ਼ੀਲੇ ਪਦਾਰਥਾਂ ਦੀ ਵਰਤੋਂ ਨੂੰ ਉਤਸ਼ਾਹਿਤ ਨਹੀਂ ਕਰਦੇ, ਬਲਕਿ ਉਹਨਾਂ ਦੀ ਵਰਤੋਂ ਕਰਨ ਵਾਲਿਆਂ ਦੀ ਸਿਹਤ ਸੁਰੱਖਿਆ ਨੂੰ ਆਪਣਾ ਆਧਾਰ ਬਣਾਉਂਦੇ ਨੇ।
What it's aiming to do is to kind of change people's behavior. So we're looking for someone to either discard the substance that they've got or at the bare minimum use less of that substance that they're aiming to do. So it's not just about telling people what drug they have, but it's an opportunity for people to have a one-on-one conversation with a health professional and they can provide some really tailored advice.
ਉੱਧਰ ਵਿਕਟੋਰੀਅਨ ਇੰਸਟੀਚਿਊਟ ਆਫ ਫਰੈਂਸਿਕ ਮੈਡੀਸਿਨ ਦੀ ਪ੍ਰੋਫੈਸਰ ਜੈਨੀਫਰ ਸੋਮ ਦਾ ਮੰਨਣਾ ਹੈ ਕਿ ਹੁਣ ਕੁਝ ਨਸ਼ੇ ਵਾਲੀਆਂ ਗੋਲੀਆਂ ਚੱਲੀਆਂ ਨੇ ਜੋ ਸੰਗੀਤ ਤਿਉਹਾਰਾਂ 'ਚ ਅਕਸਰ ਨੌਜਵਾਨਾਂ ਵੱਲੋਂ ਵਰਤੀਆਂ ਜਾਂਦੀਆਂ ਨੇ। ਅਕਸਰ ਉਹਨਾਂ ਦੀ ਬੇਲੋੜੀ ਵਰਤੋਂ ਵੀ ਹੁੰਦੀ ਹੈ, ਓਵਰਡੋਜ਼ ਵੀ ਹੁੰਦੀ ਹੈ। ਸੋ ਉਸ ਸਿਲਸਿਲੇ 'ਚ ਗੋਲੀਆਂ ਦੀ ਜਾਂਚ ਨੂੰ ਵਧੇਰੇ ਵਿਆਪਕ ਤੌਰ 'ਤੇ ਕੀਤਾ ਜਾਣਾ ਚਾਹੀਦਾ।
We now have a lot of evidence from around the world that drug checking services are highly effective in the setting of other harm reduction approaches. And this is something that we really strongly need to consider here in Australia.
ਪਰ ਕੌਮੀ ਪੱਧਰ ਤੇ ਪਾਇਆ ਗਿਆ ਕਿ ਸਰਕਾਰਾਂ ਇਸ ਗੱਲ ਨੂੰ ਲੈ ਕੇ ਬਹੁਤੀਆਂ ਚਿੰਤਤ ਨਜ਼ਰ ਨਹੀਂ ਆਉਂਦੀਆਂ, ਜਿਵੇਂ ਕਿ ਵਿਕਟੋਰੀਅਨ ਸਿਹਤ ਮੰਤਰੀ ਜੈਕਲਿਨ ਸਾਈਮਸ ਨੇ ਪਹਿਲਾਂ ਹੀ ਸਪਸ਼ਟ ਕੀਤਾ ਕਿ ਇਸ ਕਿਸਮ ਦੀਆਂ ਗੋਲੀਆਂ ਦੀ ਜਾਂਚ ਲਈ ਉਹਨਾਂ ਦੀ ਸਰਕਾਰ ਕੋਲ ਇਸ ਵੇਲੇ ਕੋਈ ਯੋਜਨਾ ਨਹੀਂ ਹੈ.
There is no current plans for pill testing.
ਪਰ ਇੱਥੇ ਇਹ ਗੱਲ ਮੰਨਣੀ ਪੈਣੀ ਹੈ ਕਿ ਇਸ ਕਿਸਮ ਦੀ ਟੈਸਟਿੰਗ ਸਮੇਂ ਦੀ ਵੱਡੀ ਲੋੜ ਹੈ. ਨੋਟ ਕਰਨ ਵਾਲੀ ਗੱਲ ਇਹ ਵੀ ਹੈ ਕਿ ਇਹ ਟੈਸਟਿੰਗ ਪ੍ਰੋਗਰਾਮ ਇੱਕ ਹੋਰ ਮੁੱਖ ਮੁੱਦੇ ਨੂੰ ਉਜਾਗਰ ਕਰਦੇ ਨੇ ਕਿ ਬਹੁਤ ਸਾਰੇ ਡਰੱਗ ਜਾਂ ਨਸ਼ੇ ਲੈਣ ਵਾਲੇ ਲੋਕਾਂ ਨੂੰ ਇਹੀ ਨਹੀਂ ਪਤਾ ਹੁੰਦਾ ਕਿ ਉਹ ਕੀ ਜ਼ਹਿਰ ਲੈ ਰਹੇ ਨੇ. ਡਾਕਟਰ ਡੇਵਿਡ ਕੈਲਡੀਕੋਟ ਪਿਲ ਟੈਸਟਿੰਗ ਆਸਟ੍ਰੇਲੀਆ ਦੇ ਕਲੀਨਿਕਲ ਲੀਡ ਨੇ. ਉਹਨਾਂ ਨੇ ਦੱਸਿਆ ਕਿ ਅਧਿਕਾਰੀ ਅਤੇ ਖੋਜਕਰਤਾ ਘੱਟੋ ਘੱਟ ਇਹ ਤਾਂ ਜਾਣਦੇ ਨੇ ਕਿ ਉਪਭੋਗਤਾ ਲੈ ਕੀ ਰਹੇ ਨੇ, ਅਤੇ ਇਸ ਪਿਛਲਾ ਕਾਰਨ ਵੀ ਕਾਫ਼ੀ ਸਪਸ਼ਟ ਹੈ.
There's always a concern when there's a mismatch between what people are expecting to purchase or acquire and what we actually prove that they have.
Opioid di supply te pabandiyan lagu ne. Bahut sariyan nuskhe waliyan opioids, jani ke jinna ch fem di varto hundi aa, jinna nu doctor agge likh dende si, par hun unna te vi shikanja kasya gaya kyunki unna di overdose naal vi kai mautan hoiyan ne, te unna mautan ne ਹੈਰੋਇਨ ਦੀ ਓਵਰਡੋਜ਼ ਨੂੰ ਪਿੱਛੇ ਛੱਡ ਦਿੱਤਾ. ਸੋ ਇਹਦੇ ਚੱਲਦਿਆਂ ਜੌਨ ਰਾਇਨ ਦਾ ਆਖਣਾ ਹੈ ਕਿ ਕਈ ਮਰੀਜ਼ ਨੇ ਜਿਨ੍ਹਾਂ ਦੀ ਨੁਸਖਿਆਂ ਤੱਕ ਹੁਣ ਪਹੁੰਚ ਨਹੀਂ, ਡਾਕਟਰ ਉਹਨਾਂ ਨੂੰ ਲਿਖ ਕੇ ਨਹੀਂ ਦਿੰਦਾ ਜਾਂ ਉਹ ਬਲੌਕ ਕਰ ਦਿੱਤਾ ਗਿਆ ਉਹਨਾਂ ਨੂੰ ਉਹ ਜਿਹੀਆਂ ਓਪੀਓਇਡ ਦਵਾਈਆਂ ਲੈਣ ਤੋਂ. ਸੋ ਹੁਣ ਉਹ ਨਜਾਇਜ਼ ਨਸ਼ੀਲੇ ਪਦਾਰਥਾਂ ਵੱਲ ਨੂੰ ਜਾਣ ਲਈ ਮਜਬੂਰ ਨੇ.
We've seen that happening in Australia as a result of the prescription monitoring programs that have been stood up in most jurisdictions. The same thing happened in the US, which is actually almost forgotten now when we talk about the fentanyl problem in the US. That fentanyl problem really blew up at the same time as doctors were reducing access to prescription opioids. And so people who are dependent do end up in the illicit drug market unless they're carefully managed.
ਤੇ ਆਓ ਹੁਣ ਗੱਲ ਕਰਦੇ ਆਂ ਆਸਟ੍ਰੇਲੀਅਨ ਪ੍ਰਸ਼ਾਸਨ ਰਾਜ ਪੱਧਰ 'ਤੇ ਕਿਸ ਕਿਸਮ ਦੀਆਂ ਨੀਤੀਆਂ ਉਲੀਕ ਰਿਹਾ ਤਾਂ ਜੋ ਇਸ ਸਮੱਸਿਆ ਤੋਂ ਨਿਜਾਤ ਪਾਈ ਜਾ ਸਕੇ. ਆਸਟ੍ਰੇਲੀਅਨ ਕ੍ਰਿਮੀਨਲ ਇੰਟੈਲੀਜੈਂਸ ਕਮਿਸ਼ਨ ਦੇ ਸਲਾਹਕਾਰ ਸ਼ੇਨ ਨੀਲਸਨ ਨੇ ਪਰਥ ਵਿੱਚ 6PR ਰੇਡੀਓ ਨੂੰ ਦੱਸਿਆ ਕਿ ਨੈਸ਼ਨਲ ਵੇਸਟ ਵਾਟਰ ਡਰੱਗ ਮੋਨੀਟਰਿੰਗ ਪ੍ਰੋਗਰਾਮ ਦੁਆਰਾ ਇਹ ਨਿਯਮਤ ਜਾਂਚ ਕੀਤੀ ਜਾਂਦੀ ਆ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਕਿਹੜੀਆਂ ਦਵਾਈਆਂ ਜਾਂ ਨਸ਼ੀਲੇ ਪਦਾਰਥ ਕਿੱਥੇ ਇੱਕ ਮੁੱਦੇ ਵਜੋਂ ਉੱਭਰ ਰਹੇ ਨੇ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ.
Yeah, it's a really wicked problem, and there's a whole series of causes. The most important thing with wastewater analysis is it measures the actual level of consumption. And so we've got a reliable and regular guide to what the problem looks like. And that's on a state basis, on a local basis, and also on a national basis.
Testing does the air. ਕਿ ਪੱਛਮੀ ਆਸਟ੍ਰੇਲੀਆ 'ਚ ਮੈਥਫੈਟਾਮਿਨ ਦੀ ਖਪਤ ਪਿਛਲੇ ਸਾਲ ਨਾਲੋਂ 40% ਵੱਧ ਗਈ ਹੈ. ਵਿਕਟੋਰੀਅਨ ਅਲਕੋਹਲ ਐਂਡ ਡਰੱਗ ਐਸੋਸੀਏਸ਼ਨ ਦੇ ਸਕਾਟ ਡਰਮਨ ਨੇ ਚੈਨਲ 9 ਨਾਲ ਗੱਲ ਕਰਦਿਆਂ ਆਖਿਆ ਕਿ ਮੈਲਬਨ ਵਿੱਚ ਹੈਰੋਇਨ, ਖੈਟਾਮਿਨ ਅਤੇ ਫੈਂਟੈਨਲ ਦੀ ਖਪਤ ਕਿਸੇ ਵੀ ਆਸਟ੍ਰੇਲੀਅਨ ਰਾਜਧਾਨੀ ਸ਼ਹਿਰ ਨਾਲੋਂ ਹੁਣ ਸਭ ਤੋਂ ਵੱਧ ਹੈ.
Overdoses have increased in Melbourne. We're seeing on average 2 fatal heroin overdoses a month. It places a huge burden on the already overstretched health system.
University of New South Wales ਦੇ National Drug and Alcohol Research Centre ਦੇ ਪ੍ਰੋਫੈਸਰ ਸ਼ੇਨ ਡੌਕ ਦਾ ਆਖਣਾ ਹੈ ਕਿ ਉਹਨਾਂ ਨੇ ਅਧਿਐਨ 'ਚ ਇਹ ਪਾਇਆ ਹੈ ਕਿ ਹੈਰੋਇਨ ਨਿਊ ਸਾਊਥ ਵੇਲਸ ਦੀ ਇਸ ਵੇਲੇ ਦੀ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ.
I published a study last year and looking at heroin deaths in Australia just over the period 2020 to 2022 there were 610 fatal heroin deaths over that period. So what you've got to realize is there tends to be a lot of focus on the pharmaceuticals and I think that's reasonable, but let's not forget there are other. Heroin hasn't gone away. If I can find, you know, 600 deaths in the course of 2020 to 2022, it shows you've got a major problem still.
Testing ch eh vi paya gaya hai ki synthetic taur te bani fentanyl di varton vich vi 75% da vadha darj kita gaya hai. Par itthe nukte wali gall eh vi hai ਕਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਇੰਨੀ ਜ਼ਿਆਦਾ ਵਧਣ ਦੇ ਬਾਵਜੂਦ ਵੀ ਬਹੁਤ ਸਾਰੇ ਆਸਟ੍ਰੇਲੀਅਨ ਰਾਜਾਂ ਜਾਂ ਪ੍ਰਦੇਸ਼ਾਂ ਨੇ ਇਹਨਾਂ ਦੇ ਨੁਕਸਾਨ ਨੂੰ ਘੱਟ ਕਰਨ ਲਈ ਅਜੇ ਵੀ ਕੋਈ ਕਠੋਰ ਨੀਤੀ ਨਹੀਂ ਬਣਾਈ। ਨਿਊ ਸਾਊਥ ਵੇਲਜ਼ ਵਿੱਚ ਹਰ ਸਾਲ ਸੈਂਕੜੇ ਬੱਚੇ ਇਹਦੇ ਮਾੜੇ ਪ੍ਰਭਾਵਾਂ ਤੋਂ ਪ੍ਰਭਾਵਿਤ ਹੁੰਦੇ ਨੇ। ਸਰਕਾਰਾਂ ਆਉਂਦੀਆਂ ਜਾਂਦੀਆਂ ਨੇ, ਪਰ ਸਟ੍ਰਿਪ ਸਰਚ ਨੀਤੀਆਂ ਦੀ ਅਜੇ ਵੀ ਕੋਈ ਰਸਮੀ ਤੌਰ 'ਤੇ ਸਮੀਖਿਆ ਨਹੀਂ ਹੋਈ। ਹਾਲਾਂਕਿ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਦਾ ਮੰਨਣਾ ਹੈ ਕਿ ਕਈ ਸਕੂਲੀ ਸਮਾਗਮਾਂ 'ਚ ਬਹੁਤ ਸਾਰੇ ਬੱਚੇ ਓਵਰਡੋਜ਼ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਅਤੇ ਖੋਜ ਪ੍ਰਕਿਰਿਆ ਜਾਂਚ ਪੜਤਾਲ ਉਹਨਾਂ ਦੇ ਆਪਣੇ ਭਲੇ ਲਈ ਹੈ, ਪਰ ਇਹਦੇ ਬਾਵਜੂਦ ਅਜੇ ਵੀ ਬਹੁਤ ਸਾਰੇ ਉਸਾਰੂ ਕਦਮ ਚੁੱਕੇ ਜਾਣੇ ਬਾਕੀ ਨੇ।
Ultimately, the decision by New South Wales Police, particularly around music festivals, goes ahead so that young people in particular don't take illicit drugs and it doesn't lead to an overdose death at music festivals. Police are caught in a really difficult situation because obviously there's a coronial inquiry, there's a devastated family after an overdose death. It'd be far better if these illicit substances weren't taken before people entered these music and rock festivals.
SBS News ਵੱਲੋਂ Deborah Grock ਵੱਲੋਂ ਤਿਆਰ ਕੀਤੀ ਗਈ ਰਿਪੋਰਟ SBS ਪੰਜਾਬੀ ਵੱਲੋਂ ਪ੍ਰੀਤ ਅੰਦਰ ਸਿੰਘ ਗਰੇਵਾਲ ਦੁਆਰਾ ਪੇਸ਼ ਕੀਤੀ ਗਈ ਹੈ। ਆਪਣੇ ਵਿਚਾਰ ਸਾਂਝੇ ਕਰਨ ਲਈ ਤੁਸੀਂ SBS ਪੰਜਾਬੀ ਦੇ ਫੇਸਬੁੱਕ ਪੇਜ 'ਤੇ ਜਾ ਕੇ ਕਮੈਂਟ ਕਰ ਸਕਦੇ ਹੋ ਜਾਂ ਪ੍ਰੋਗਰਾਮ ਚੱਲਦੇ ਦੌਰਾਨ ਵੀ ਸੁਨੇਹਾ ਭੇਜਿਆ ਜਾ ਸਕਦਾ ਹੈ। ਧੰਨਵਾਦ।